तू मेरा पिता, तू है मेरा माता, तू मेरा बंधप, तू मेरा प्राता, तू मेरा रखा सबनी थाई, तां पाओ के हा काड़ा जीओ। तेरे कवन कवन गुण कह कह गावा, तू साहिब गुणी निदाना, तुमरी महिमा वर्णना साको, तू ठाकुर ऊच भगवाना। मूक उचरहे शास्त्र खट, पिंग गिरन चढ़ जाए, अंध लखै बदरो सुनै, जौ काल कृपा कराए, अंध लखै बदरो सुनै, जौ काल कृपा कराए। वाहिगुरु जी का खालसा, वाहिगुरु जी की फतेह। दस सतगुरु साहिबान जी दे आत्मिक स्वरूप, जुगो जुग अटल सतगुरु साहिब श्री गुरु ग्रंथ साहिब पातशाह जी दे सजे दरबार विच शिशोभित हो रहे सरबत माई भाई खालसा साध संगत जीओ, चल रहे रात्रि दे सुंदर दीवाना विच आप जी गुरबाणी दा मनोहर कीर्तन सरवण करके आनंद प्राप्त कर रहे सी। उपरंत हर रोज दे नेम अनुसार लड़ीवार गुरबाणी दी कथा व्याख्या दा समा होया है। जगत गुरु साहिब श्री गुरु नानक पातशाह महाराज जी दा गुरपुरब आपां सब संगतां ने मिल जुल करके श्रद्धा भावना दे नाल मनाया है। कथा विचार भी सतगुरु गुरु नानक साहिब महाराज पातशाह जी दे जीवन और उनां दी उचारण कीती हुई गुरबाणी दे अनुसार चलदी रही है, और जो निरंतर लड़ीवार कथा चल रही है वो साहिब श्री गुरु ग्रंथ साहिब जी दे 588 नंबर अंग उपर पहुंची हुई है। तो तीसरे पातशाह जी दी और चौथे पातशाह जी दी मिलवी जुलवी बाणी दी जो वार है उस दे विच्चों सतवां श्लोक आपां विचार करके गुरु साहिब दी सिक्ख्या नूं समझण दा धारण करन दा उपराला करना है। एकाग्रता बनाउंदे होए साहिब श्री गुरु ग्रंथ साहिब जी नूं एक वार सीस झुकांदिआं होइआं प्रेम नाल बुलाइए जी, सतनाम श्री वाहिगुरु जी। सलोक महला तीजा, कल मह जम जंदार है, हुक्मे कार कमाए। कल मह जम जंदार है, हुक्मे कार कमाए। तीसरे पातशाह जी दे बचन ने महाराज पातशाह जी फरमाउंदे ने, कल दा अर्थ होया करदा है कल है कलेश, और इस युग दा नाम भी कल युग तां ही है। इस विच बहुत सारे उपद्रव कलेश कला बहुत ज्यादा है। सतगुरु सच्चे पातशाह फरमाउंदे ने हुण इस तों अगां हरेक इंसान दी अपनी अपनी बिरती होया कर रही है। इउं भी हो सकदा है कि कलयुग विच जम्मिया होया पैदा होया मनुख रह सतयुग विच रहा होवे, इउं भी हो सकदा है। और ये भी हो सकता है कि सतयुग दे विच प्रगट होया इंसान भी कलयुगी हो सकता है। पर आपां समझदे जिथे बहुतात जिस चीज दी होवे, नाम उसे चीज दा प्रसिद्ध हो जाता है। नाम उस चीज दा प्रसिद्ध हो जाता है जिथे बहुतात होवे। अगर इस्लाम नू मनन वालियां दी जिन्ना देशां विच बहुतात है, यही किया जाता कि इस्लामक देश ने, पर उत्थे बाकी भी थोड़े थोड़े रह रहे हुंदे ने। ईसाइयत नू मनन वाले बहुतात विच जिथे ने, वो यही मन्या जाता कि क्रिश्चना दियां ये कंट्रीज है ने, बेशक उत्थे बाकी भाईचारे भी रह रहे ने। हिंदुस्तान नू हिंदुस्तानी ही आख्या जाता है, ਭਾਵੇਂ ਜ਼ਰੂਰੀ ਨਹੀਂ ਕਿ ਉੱਥੇ ਸਾਰੇ ਹਿੰਦੂ ਹੀ ਰਹਿ ਰਹੇ ਨੇ, ਉੱਥੇ ਮੁਸਲਮਾਨ ਵੀ ਨੇ ਔਰ ਸਿੱਖ ਵੀ ਨੇ। ਜਿੱਥੇ ਬਹੁਤਾਤ ਜਿਸ ਚੀਜ਼ ਦੀ ਹੋ ਜਾਂਦੀ ਹੈ ਉਹਦਾ ਨਾਮ ਪੈ ਜਾਂਦਾ ਹੈ। ਜਦ ਸੰਸਾਰ ਵਿੱਚ ਰਹਿਣ ਵਾਲੇ ਲੋਕ ਬਹੁਤ ਜ਼ਿਆਦਾ ਉਪੱਦਰਵੀ ਹੋ ਗਏ, ਕੜਹਿ ਕਲੇਸ਼ ਵਾਲੇ ਹੋ ਗਏ ਔਰ ਚਲਾਕ ਤੇ ਸ਼ੈਤਾਨ ਬਿਰਤੀ ਵਾਲੇ ਹੋ ਗਏ, ਤੋ ਉਸ ਯੁੱਗ ਦਾ ਹੀ ਨਾਮ ਕਲਯੁੱਗ ਬਣ ਗਿਆ ਹੈ। ਹੁਣ ਇਸ ਕਲਯੁੱਗ ਵਿੱਚ ਪੈਦਾ ਹੋਇਆ ਕੋਈ ਇਨਸਾਨ ਸਤਿਯੁਗੀ ਵੀ ਹੋ ਸਕਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਕਲ ਮਹਿ ਜਮ ਜੰਦਾਰ ਹੈ। ਜਮ ਤੇ ਜੰਦਾਰ, ਜਮ ਜੋ ਇਨਸਾਨ ਦੀ ਰੂਹ ਨੂੰ ਤਲਬ ਕਰਕੇ ਉਹਦੇ ਤੋਂ ਜਨਮ ਤੋਂ ਲੈ ਕੇ ਮੌਤ ਤੱਕ ਦਾ ਹਿਸਾਬ ਪੁੱਛਦਾ ਹੈ ਔਰ ਉਸ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਉਸ ਨੂੰ ਸਜ਼ਾ ਜਾਂ ਫਲ ਉਹ ਭੁਗਤਾਉਂਦਾ ਹੈ ਔਰ ਉਸ ਨੂੰ ਕਹਿੰਦੇ ਨੇ ਜਮ। ਬਹੁਤਾ ਕਰਕੇ ਉਸ ਦੇ ਨੇੜੇ ਆਉਂਦਾ ਹੈ ਜਿਸ ਨੇ ਬਹੁਤ ਸਾਰੇ ਗੁਨਾਹ ਕੀਤੇ ਹੋਵਣ, ਇਸ ਕਰਕੇ ਉਸ ਜਿੰਦ ਦਾ ਵੈਰੀ ਹੁੰਦਾ, ਇਸ ਕਰਕੇ ਦਾ ਨਾਮ ਜੰਦਾਰ ਆਖਿਆ ਜਾਂਦਾ ਹੈ। ਕਲ ਮਹਿ ਜਮ ਜੰਦਾਰ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਜਿਸ ਦੀ ਬਿਰਤੀ ਦੇ ਅੰਦਰ ਕਲਹਿ ਕਲੇਸ਼ ਨੂੰ ਪੈਦਾ ਕਰਨ ਵਾਲੀ ਹਮੇਸ਼ਾ ਸੋਚ ਚੱਲਦੀ ਰਹਿੰਦੀ ਹੈ, ਉਹ ਹਮੇਸ਼ਾ ਕਲਯੁੱਗ ਦੇ ਵਿੱਚ ਵਿਚਰ ਰਿਹਾ ਹੁੰਦਾ ਹੈ। ਕਲਾ ਕਲੇਸ਼ ਕੀ ਚੀਜ਼ ਹੈ? ਇੱਕ ਨਿੱਕੇ ਜਿਹੇ ਛੋਟੇ ਜਿਹੇ ਪਰਿਵਾਰ ਤੋਂ ਲੈ ਕੇ ਜਿਸ ਪਰਿਵਾਰ ਵਿੱਚ ਕੇਵਲ ਹਸਬੈਂਡ ਵਾਈਫ ਰਹਿ ਰਹੇ ਹੈ ਔਰ ਉੱਥੇ ਕੇਵਲ ਦੋ ਜਾਂ ਇੱਕ ਬੇਬੀ ਹੈ, ਨਿੱਕੀ ਜਿਹੀ ਫੈਮਿਲੀ ਹੈ, ਇਸ ਨਿੱਕੀ ਜਿਹੀ ਫੈਮਿਲੀ ਤੋਂ ਲੈ ਕੇ ਇਹ ਕਲਹਿ ਕਲੇਸ਼ ਜੋ ਹੈ ਇਹ ਭਾਈਚਾਰੇ ਤੱਕ, ਆਪਣੇ ਮੁਹੱਲੇ ਤੱਕ, ਆਪਣੇ ਪਿੰਡ ਤੱਕ, ਦੇਸ਼ ਤੱਕ ਤੇ ਵਰਲਡ ਲੈਵਲ ਤੱਕ ਇਹ ਕਲ ਕਲੇਸ਼ ਜੋ ਹੈ ਇਹ ਸਭ ਥਾਂ ਦੇ ਉੱਪਰ ਵਿਆਪਕ ਹੈ। ਜਿਹੜਾ ਇਨਸਾਨ ਆਪਣੇ ਛੋਟੇ ਜਿਹੇ ਪਰਿਵਾਰ ਵਿੱਚ ਰਹਿੰਦਾ ਹੋਇਆ ਹਰ ਰੋਜ਼ ਡਰਿੰਕ ਕਰਕੇ ਬੱਚਿਆਂ ਦੇ ਸਾਹਮਣੇ ਆਪਣੀ ਪਤਨੀ ਨੂੰ ਫਜ਼ੂਲ ਬੋਲ ਕੇ ਕਲਾ ਪੈਦਾ ਕਰਦਾ, ਕਲੇਸ਼ ਪੈਦਾ ਕਰਦਾ, ਉਹ ਕਲਯੁੱਗ ਦੇ ਵਿੱਚ ਚੱਲ ਰਿਹਾ ਹੈ। ਉਹਦਾ ਦਿਮਾਗ ਜਿਹੜਾ ਹੈ ਉਹ ਕਲਯੁਗੀ ਸੋਚਾਂ ਦੇ ਵਿੱਚ ਵਿਚਰ ਰਿਹਾ ਹੈ। ਜਿਹੜੀ ਪਤਨੀ ਉਹ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਪਤੀ ਨੂੰ ਗੈਰ ਲਫ਼ਜ਼ ਵਰਤ ਕੇ ਬੋਲਦੀ ਹੈ ਔਰ ਫਜ਼ੂਲ ਬਿਨਾਂ ਵਜ੍ਹਾ ਤੋਂ ਸਜ਼ਾ ਦਵਾ ਦਿੰਦੀ ਹੈ, ਤਾਂ ਉਹਦਾ ਦਿਮਾਗ ਜਿਹੜਾ ਹੈ ਉਹ ਵੀ ਕਲਯੁੱਗ ਦੇ ਵਿੱਚ ਚੱਲ ਰਿਹਾ, ਉਹ ਕਲਯੁਗੀ ਔਰਤ ਅਖਵਾਉਂਦੀ ਹੈ। ਹੁਣ ਮਹਾਰਾਜ ਪਾਤਸ਼ਾਹ ਨੇ ਨਿਰਣਾ ਕੀਤਾ ਕਿ ਜਿਸ ਦਾ ਦਿਮਾਗ ਕਲ ਦੇ ਵਿੱਚ ਕਲਯੁੱਗ ਦੇ ਵਿੱਚ ਚੱਲ ਰਿਹਾ, ਪਾਤਸ਼ਾਹ ਜੀ ਕਹਿੰਦੇ ਉਹਦੇ ਲਈ ਜਮ ਜੰਦਾਰ ਹੈ। ਉਹਦੇ ਵਾਸਤੇ ਤਾਂ ਜਮ ਜੰਦਾਰ ਪਹਿਲਾਂ ਹੀ ਤਿਆਰੀ ਕਰਕੇ ਖੜਾ ਹੈ, ਉਸ ਨੂੰ ਪਕੜਨ ਦੇ ਵਾਸਤੇ, ਉਹਨੂੰ ਤਲਬ ਕਰਨ ਵਾਸਤੇ। ਫਿਰ ਪਾਤਸ਼ਾਹ ਅਗਲੀ ਅੱਧੀ ਪੰਕਤੀ ਚ ਫਰਮਾਉਂਦੇ ਨੇ, ਹੁਕਮੇ ਕਾਰ ਕਮਾਏ, ਉਹ ਵੀ ਰੱਬ ਦੇ ਹੁਕਮ ਵਿੱਚ ਡਿਊਟੀ ਨਿਭਾ ਰਿਹਾ ਹੈ, ਉਹ ਵੀ ਪਰਮਾਤਮਾ ਵੱਲੋਂ ਜਿਤਨੀਆਂ ਉਸਨੂੰ ਇੰਸਟ੍ਰਕਸ਼ਨ ਮਿਲੀਆਂ ਹੋਈਆਂ ਕਿ ਐਸ ਗਲਤੀ ਦੀ ਐ ਸਜ਼ਾ, ਇਸ ਗਲਤੀ ਦੀ ਐ ਸਜ਼ਾ, ਉਸ ਮੁਤਾਬਕ ਹੀ ਰੂਲ ਰੈਗੂਲੇਸ਼ਨ ਨੂੰ ਮੰਨਦਾ ਹੋਇਆ ਹੀ ਉਹ ਸਜ਼ਾ ਦਿੰਦਾ ਹੈ, ਉਹ ਵੀ ਰੱਬ ਦੇ ਹੁਕਮ ਦੇ ਵਿੱਚ ਹੈ। ਪਰ ਉਹ ਉਸ ਇਨਸਾਨ ਦੇ ਲਈ ਉਹ ਹਾਜ਼ਰ ਹੈ, ਤਿਆਰ ਹੈ, ਜਿਹੜਾ ਇਨਸਾਨ ਕਲਹਿ ਨੂੰ ਜਨਮ ਦਿੰਦਾ ਹੈ ਔਰ ਕਲਯੁਗੀ ਹੈ। ਕੁਝ ਇਨਸਾਨ ਹੁਣ ਫੈਮਿਲੀ ਲੈਵਲ ਤੋਂ ਉੱਪਰ ਆਪਾਂ ਜ਼ਿੰਦਗੀ 'ਚ ਕਈ ਵੇਖੇ ਹੋਣਗੇ, ਪਿੰਡਾਂ ਵਿੱਚ ਕਈ ਇਨਸਾਨ ਮੁਹੱਲੇ ਦੇ ਵਿੱਚ ਕਲਹਿ ਕਲੇਸ਼ ਨੂੰ ਪੈਦਾ ਕਰਨ ਦੀ ਬੜੀ ਯੁਕਤੀ ਰੱਖਦੇ ਹੁੰਦੇ ਹੈ ਅਤੇ ਉਹ ਲੜਾਈਆਂ ਕਰਵਾ ਦਿੰਦੇ ਨੇ, ਕਲੇਸ਼ ਪੈਦਾ ਕਰਵਾ ਦਿੰਦੇ ਨੇ। ਕਈ ਇਨਸਾਨ ਐਸੇ ਵੀ ਹੋਇਆ ਕਰਦੇ ਆ ਜਿਹੜੇ ਪਿੰਡ ਨੂੰ ਹੀ ਨਹੀਂ ਟਿਕਣ ਦਿੰਦੇ, ਅਤੇ ਲੋਕ ਸੋਚਦੇ ਇਸ ਤਰ੍ਹਾਂ ਦਾ ਇਨਸਾਨ ਮਰ ਜਾਵੇ ਤਾਂ ਚੰਗਾ, ਇਹ ਤਾਂ ਸਾਰੇ ਪਿੰਡ ਨੂੰ ਟਿਕਣ ਨਹੀਂ ਦਿੰਦਾ, ਕਦੀ ਇਲੈਕਸ਼ਨ ਦਾ ਬਹਾਨਾ ਬਣਾ ਕੇ, ਕਦੀ ਕਿਸੇ ਦੇ ਫੈਸਲੇ ਦਾ ਬਹਾਨਾ ਬਣਾ ਕੇ, ਇਹ ਤਾਂ ਲੜਾਈ ਹੀ ਕਰਵਾਈ ਰੱਖਦਾ, ਇਹ ਫੈਸਲਾ ਨਹੀਂ ਕਰਵਾਉਂਦਾ, ਇਹ ਤਾਂ ਅੰਡਰਗਰਾਊਂਡ ਲੜਾਈ ਕਰਵਾਉਂਦਾ ਹੈ। ਉਹ ਕਲਹਿ ਨੂੰ ਜੋ ਜਨਮ ਦਿੰਦਾ ਹੈ, ਪਾਤਸ਼ਾਹ ਕਹਿੰਦੇ ਉਹ ਕਲਯੁੱਗ ਦੇ ਉਹ ਦਿਮਾਗ ਦੇ ਵਿੱਚ ਜੋ ਕਲਹਿ ਚੱਲ ਰਹੀ ਹੈ ਉਹ ਕਲਯੁੱਗ ਦੇ ਪ੍ਰਭਾਵ ਹੇਠ ਚੱਲ ਰਿਹਾ ਹੈ। ਐਸੇ ਇਨਸਾਨ ਵਾਸਤੇ ਵੀ ਜਮ ਜੰਦਾਰ ਜਿਹੜੇ ਨੇ ਹੱਥ ਘੜੀਆਂ ਲੈ ਕੇ ਖੜੇ ਨੇ। ਇਸ ਤੋਂ ਅੱਗੇ ਜਦ ਇਨਸਾਨ ਕਿਸੇ ਸਤਾ ਦੇ ਉੱਪਰ ਕਾਬਜ ਹੁੰਦਾ ਹੈ ਉਦੋਂ ਉਹਦੇ ਵਾਸਤੇ ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ। ਧਰਮ ਤਾਂ ਉਹਨਾਂ ਇਨਸਾਨਾਂ ਵਾਸਤੇ ਹੋਇਆ ਕਰਦਾ ਜਿਹੜੇ ਕਿਰਤ ਕਮਾਈ ਕਰਕੇ ਆਪਣਾ ਜੀਵਨ ਬਸਰ ਕਰਦੇ ਨੇ ਔਰ ਜਿਨ੍ਹਾਂ ਦੇ ਮਨ ਵਿੱਚ ਸੇਵਾ ਔਰ ਜਿਨ੍ਹਾਂ ਦੇ ਮਨ ਵਿੱਚ ਦੂਜਿਆਂ ਦਾ ਭਲਾ ਕਰਨ ਅਤੇ ਪਰਉਪਕਾਰ ਕਰਨ ਦਾ ਫੁਰਨਾ ਹੋਇਆ ਕਰਦਾ ਹੈ। ਸਤਾਧਾਰੀ ਹਮੇਸ਼ਾ ਧਰਮ ਦੀ ਆੜ ਤਾਂ ਜ਼ਰੂਰ ਲੈਂਦੇ ਨੇ, ਧਰਮ ਦੇ ਨਾਂ ਹੇਠ ਆਮ ਭੋਲੀ ਭਾਲੀ ਜਨਤਾ ਨੂੰ ਬੁਖਲਾਹਟ ਦੇ ਵਿੱਚ ਲਿਆ ਕਰਕੇ ਉਹਨਾਂ ਦੀ ਪਾਵਰ ਦੀ ਵਰਤੋਂ ਤਾਂ ਕਰ ਲੈਂਦੇ ਨੇ, ਲੇਕਿਨ ਸਤਾਧਾਰੀ ਇਨਸਾਨ ਕਿਸੇ ਵੀ ਧਰਮ ਨਾਲ ਉਹ ਅੰਦਰੋਂ ਸੰਬੰਧਿਤ ਨਹੀਂ ਹੋਇਆ ਕਰਦਾ। ਤੋ ਫਿਰ ਐਸੀਆਂ ਐਸੀਆਂ ਕਲਹ ਪੈਦਾ ਕਰਨ ਵਾਸਤੇ ਸਤਾਧਾਰੀ ਪਾਰਟੀਆਂ ਐਸੀਆਂ ਇੱਕ ਏਜੰਸੀਆਂ ਨੂੰ ਜਨਮ ਦਿੰਦੀਆਂ ਨੇ, ਔਰ ਉਹਨਾਂ ਦੇ ਵਿੱਚ ਬੈਠੇ ਹੋਏ ਥਿੰਕ ਟੈਂਕ ਉਹ ਬੜੀਆਂ ਬੜੀਆਂ ਯੁਗਤੀਆਂ ਬੜੇ ਤਰੀਕੇ ਵਰਤ ਕੇ ਐਸੀਆਂ ਲੜਾਈਆਂ ਕਰਵਾ ਦਿੰਦੇ ਨੇ ਜਿਹਦਾ ਪਤਾ ਹੀ ਨਹੀਂ ਹੁੰਦਾ ਲੜਾਈ ਕਰਵਾਉਣ ਵਾਲਾ ਕਿੱਥੇ ਬੈਠਾ ਔਰ ਕਿੰਨੇ ਮੀਲਾਂ ਤੇ ਉਹ ਤਾਂ ਏਸੀ ਰੂਮ ਵਿੱਚ ਆਰਾਮ ਨਾਲ ਬੈਠਾ ਹੈ, ਇਹ ਕੋਈ ਪਤਾ ਹੀ ਨਹੀਂ ਹੋਇਆ ਕਰਦਾ। ਕੋਈ ਵੀ ਸੰਤਾਪ ਜਾਂ ਮੂਵਮੈਂਟ ਲੰਘ ਕੇ ਜਾਂਦੀ ਹੈ ਤੇ ਪੰਜਾਬ ਦੀ ਮੂਵਮੈਂਟ ਲੰਘ ਕੇ ਗਈ, ਹੁਣ ਤਾਂ ਠੰਡ ਠੰਡੌਲਾ ਹੈ, ਪੰਜਾਬ ਦੇ ਲੋਕ ਡਰੇ ਹੋਏ ਹੈ, ਉਹ ਇਸ ਸੰਬੰਧ ਵਿੱਚ ਗੱਲ ਵੀ ਨਹੀਂ ਕਰਨੀ ਚਾਹੁੰਦੇ। ਵਿਦੇਸ਼ ਵਿੱਚ ਬੈਠੇ ਹੋਏ ਸਿੱਖ ਥੋੜੀ ਜਿਹੀ ਦਿਲਚਸਪੀ ਕਈ ਵਾਰ ਲੈਂਦੇ ਹੈ ਪਰ ਟਾਈਮ ਕਿਸੇ ਕੋਲ ਵੀ ਨਹੀਂ। ਪਰ ਜਦ ਬਹੁਤ ਸਾਰਾ ਲਿਟਰੇਚਰ ਤੇ ਬਹੁਤ ਸਾਰੇ ਉਸ ਵਕਤ ਦੇ ਗੁਪਤ ਹਾਲ ਬੁੱਕਸ ਦੇ ਰਾਹੀਂ ਲਿਟਰੇਚਰ ਦੇ ਰਾਹੀਂ ਬਾਹਰ ਆਏ ਨੇ ਤੇ ਉੱਥੋਂ ਬਹੁਤ ਕੁਛ ਪੜ੍ਹਨ ਨੂੰ ਮਿਲਦਾ ਹੈ। ਕਹਿੰਦੇ ਨੇ ਜਦੋਂ ਮਹਿਤੇ ਤੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੋਈ ਤੇ ਇੱਕ ਬਹੁਤ ਵੱਡਾ ਅਫਸਰ ਜਿਸਦਾ ਉਹਦੇ ਵਿੱਚ ਨਾਮ ਲਿਖਿਆ ਹੋਇਆ ਬੁੱਕ ਵਿੱਚ, ਉਹ ਕਤਲ ਕਰਵਾਉਣ ਦਾ ਏਡਾ ਮਾਹਿਰ ਐਕਸਪਰਟ ਬੰਦਾ ਹੈ ਭਈ ਉਹਨੇ ਕਿਤੇ ਵੀ ਕਤਲ ਕਰਵਾਉਣੇ ਹੋਣ ਤੇ ਉਹਦੀ ਯੋਜਨਾ ਕਦੇ ਫੇਲ ਨਹੀਂ ਕਹਿੰਦੇ ਹੋਈ। ਤੇ ਜਦੋਂ ਸੰਤ ਜਰਨੈਲ ਸਿੰਘ ਜੀ ਗ੍ਰਿਫਤਾਰੀ ਦੇਣ ਵੇਲੇ ਲੈਕਚਰ ਕਰਕੇ ਗਏ ਕਿ ਕੋਈ ਵਿਅਕਤੀ ਪਿੱਛੋਂ ਮੇਰਿਓਂ ਭੜਕਾਹਟ ਵਿੱਚ ਨਾ ਆਵੇ, ਜਿਹੜਾ ਵੀ ਪਿੱਛੋਂ ਕੋਈ ਸ਼ਰਾਰਤ ਕਰੇਗਾ, ਜਿਹੜਾ ਪਿੱਛੋਂ ਕੋਈ ਮਾਹੌਲ ਨੂੰ ਖਰਾਬ ਕਰੇਗਾ ਉਹ ਮੇਰਾ ਹਿੱਤੂ ਨਹੀਂ ਬਲਕਿ ਦੁਸ਼ਮਣ ਹੋਏਗਾ। ਆਪਣੇ ਵੱਲੋਂ ਸਾਰਿਆਂ ਨੂੰ ਡਿਕਲੇਅਰ ਕਰ ਗਏ ਪਰ ਬਾਅਦ ਵਿੱਚ ਖੂਬ ਗੋਲੀ ਚੱਲੀ, ਖੂਬ ਰੌਲਾ ਪਿਆ, ਬੜੀ ਪਬਲਿਕ ਉੱਥੇ ਜ਼ਖਮੀ ਹੋਈ। ਔਰ ਹੁਣ ਕਿਤਾਬਾਂ ਦੇ ਵਿੱਚ ਬਾਹਰ ਆਇਆ ਕਿ ਉਹ ਉਹਨਾਂ ਕਤਲਾਂ ਨੂੰ ਕਰਵਾਉਣ ਵਾਲਾ ਅਫਸਰ ਜਿਹੜਾ ਪਿੱਛੇ ਬੈਠਾ ਸੀ ਉਹਦੀ ਬੜੀ ਤਕੜੀ ਯੋਜਨਾ ਸੀਗੀ। ਕਲਹ ਨੂੰ ਜਨਮ ਦੇਣ ਵਾਲੇ ਔਰ ਜਿਨ੍ਹਾਂ ਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਹੋਇਆ ਕਰਦਾ, ਪਾਤਸ਼ਾਹ ਕਹਿੰਦੇ ਐਸੇ ਵਿਅਕਤੀਆਂ ਵਾਸਤੇ ਜਮ ਤਿਆਰ ਬੈਠੇ ਹੁੰਦੇ ਆ। ਫਿਰ ਇਸ ਤੋਂ ਬਾਅਦ ਉਸ ਮੂਵਮੈਂਟ ਅਜੇ ਵੀ ਸੱਤਾਧਾਰੀ ਪਾਰਟੀ ਦੇ ਲਈ ਅਜੇ ਵੀ ਉਹ ਮੂਵਮੈਂਟ ਪੂਰੀ ਨਹੀਂ ਸੀ ਗਰਮ ਹੋ ਰਹੀ ਤੇ ਫਿਰ ਵਿਸਾਖੀ 1978 ਅੰਮ੍ਰਿਤਸਰ ਸਾਹਿਬ ਬੀ ਬਲਾਕ ਦੀ ਗਰਾਊਂਡ ਵਿੱਚ ਗੁਰਬਚਨਾ ਨਰਕਧਾਰੀ ਆਪਣਾ ਸਮਾਗਮ ਕਰਦਾ ਹੈ ਤੇ ਉੱਥੇ ਵੀ ਜਿਤਨੇ ਕਤਲ ਹੋਏ ਤੇ ਜਿਤਨੀ ਉੱਥੇ ਲੜਾਈ ਹੋਈ ਉਹਦੀ ਵੀ ਯੋਜਨਾ ਬਣਾਉਣ ਵਾਲੇ ਪਿੱਛੇ ਬੈਠੇ ਹੈ, ਉਹ ਕਲਹਿ ਨੂੰ ਜਨਮ ਦੇ ਰਹੇ ਹੈ, ਉਹ ਯੋਜਨਾ ਬਣਾ ਕਰਕੇ ਆਪਣੀ ਯੋਜਨਾ ਨੂੰ ਸਿਰੇ ਚਾੜ ਰਹੇ ਤਾਂ ਕਿ ਗਰਮ ਹੋ ਜਾਏ ਅਖਾੜਾ ਪੰਜਾਬ ਦੇ ਵਿੱਚ। ਔਰ ਇਹ ਪੰਜਾਬ ਦੇ ਵਿਚਾਰੇ ਜ਼ਿਮੀਂਦਾਰ ਔਰ ਲੇਬਰ ਵਿੱਚ ਕੰਮ ਕਰਨ ਵਾਲੇ ਖੂਨ ਤੇ ਪਸੀਨੇ ਦੀ ਕਮਾਈ ਕਰਕੇ ਰੋਟੀ ਖਾਣ ਵਾਲੇ ਇਹ ਹੋਰ ਗਰੀਬ ਹੋ ਜਾਣ, ਔਰ ਉਹਨਾਂ ਨੇ ਗਰੀਬ ਕਰ ਦਿੱਤੇ। ਵਿਸ਼ਾ ਚੱਲ ਰਿਹਾ ਹੈ ਕਲ, ਕਲ ਯੁਗ। ਪਾਤਸ਼ਾਹ ਕਹਿੰਦੇ ਹੈ ਜਿਸ ਦੇ ਦਿਮਾਗ ਵਿੱਚ ਕਲਹ ਨੂੰ ਪੈਦਾ ਕਰਨ ਦੀ ਹਮੇਸ਼ਾ ਸੋਚ ਚੱਲਦੀ ਰਹਿੰਦੀ ਕਿ ਮੈਂ ਕਲਹ ਪੈਦਾ ਕਰਨੀ, ਚਾਹੇ ਉਹ ਪਰਿਵਾਰ ਵਿੱਚ ਕਲਹ ਪੈਦਾ ਕਰੀ ਜਾ ਰਿਹਾ, ਚਾਹੇ ਉਹ ਪਿੰਡ ਵਿੱਚ ਕਲਹ ਪੈਦਾ ਕਰੀ ਜਾ ਰਿਹਾ, ਚਾਹੇ ਉਹ ਦੇਸ਼ ਵਿੱਚ ਕਿਸੇ ਧਰਮ ਦੇ ਵਿੱਚ ਕਰੀ ਜਾ ਰਿਹਾ, ਤੇ ਚਾਹੇ ਉਹ ਫਿਰ ਸੁਪਰੀਮ ਪਾਵਰ ਕੰਟਰੀ ਬਣ ਕੇ ਕਿਸੇ ਦੂਸਰੀ ਕੰਟਰੀ ਤੇ ਕਬਜ਼ਾ ਕਰਨ ਦੇ ਲਈ ਉਹ ਕਰੋੜਾਂ ਡਾਲਰ ਖਰਚ ਦਿੰਦਾ ਤੇ ਲੱਖਾਂ ਰੁਪਏ ਆਦਮੀ ਉਸ ਦੇ ਵਿੱਚ ਕਤਲ ਹੋ ਜਾਂਦੇ ਉਸ ਲੜਾਈ ਦੇ ਵਿੱਚ, ਤੇ ਉਹ ਵੀ ਦਿਮਾਗ ਜਿਹੜੇ ਬੈਠੇ ਪਿੱਛੇ ਇਸ ਯੋਜਨਾ ਨੂੰ ਬਣਾਉਂਦੇ ਹੈ, ਪਾਤਸ਼ਾਹ ਕਹਿੰਦੇ ਉਹ ਵੀ ਕਲਾ ਨੂੰ ਹੀ ਪੈਦਾ ਕਰਦੇ, ਲੜਾਈ ਨੂੰ ਹੀ ਪੈਦਾ ਕਰਦੇ ਹੈ ਇਹ ਸਾਰੇ ਦੇ ਸਾਰੇ ਜਿਹੜੇ ਨੇ। ਪਾਤਸ਼ਾਹ ਕਹਿੰਦੇ ਇਹਨਾਂ ਦੇ ਵਾਸਤੇ ਜਮ ਜਿਹੜੇ ਨੇ ਉਹ ਤਿਆਰ ਬੈਠੇ ਹੁੰਦੇ ਨੇ, ਕਲ ਮਹਿ ਜਮ ਜੰਦਾਰ ਹੈ, ਉਹਨਾਂ ਦੇ ਲਈ ਜਮ ਹੱਥ ਘੜੀਆਂ ਲੈ ਕੇ ਖੜੇ ਨੇ ਉਹਨਾਂ ਨੂੰ ਤਲਬ ਕਰਨ ਦੇ ਵਾਸਤੇ। ਇੱਕ ਲੜਾਈ ਹੋਰ ਤਰ੍ਹਾਂ ਦੀ ਹੋਇਆ ਕਰਦੀ ਹੈ, ਉਹ ਲੜਾਈ ਹੁੰਦੀ ਹੈ ਜ਼ੁਲਮ ਕੋਈ ਕਰ ਰਿਹਾ ਹੈ ਉਹਦੀ ਵਧੀਕੀ ਨੂੰ ਰੋਕਣ ਦੇ ਵਾਸਤੇ। ਉਹ ਲੜਾਈ ਤਿੰਨਾਂ ਕਾਰਨਾਂ ਤੋਂ ਬਾਹਰ ਹੋਇਆ ਕਰਦੀ ਹੈ। ਲੜਾਈ ਦੇ ਆਮ ਤੌਰ ਤੇ ਤਿੰਨ ਕਾਰਨ ਯਾਰ, ਜੋਰੂ ਤੇ ਜ਼ਮੀਨ। ਯਾਰ ਜਾਇਦਾਦ ਦਾ ਨਾਮ, ਜੋਰੂ ਇਸਤਰੀ ਦਾ ਨਾਮ, ਜ਼ਮੀਨ ਏਰੀਆ ਕਿਸੇ ਦਾ ਮੱਲਣ ਦਾ ਨਾਮ। ਇਹਨਾਂ ਤਿੰਨਾਂ ਕਾਰਨਾਂ ਕਰਕੇ 99% ਲੜਾਈਆਂ ਸੰਸਾਰ ਦੇ ਉੱਪਰ ਵਰਲਡ ਦੇ ਉੱਤੇ ਹੋਈਆਂ ਨੇ ਤੇ ਹੋ ਰਹੀਆਂ ਨੇ। ਪਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜੰਗ ਲੜੇ ਨੇ, ਇਹਨਾਂ ਤਿੰਨਾਂ ਕਾਰਨਾਂ ਵਿੱਚੋਂ ਕੋਈ ਕਾਰਨ ਨਹੀਂ ਸੀ ਜਿਹੜੇ ਇਹ ਸਭ ਕੁਛ ਮੱਲਣ ਦੇ ਵਾਸਤੇ ਨਿਆਸਰਿਆਂ ਨਿਥਾਵਿਆਂ ਦੇ ਉੱਪਰ ਆਣ ਕੇ ਹਮਲਾ ਕਰਦੇ ਆ, ਉਹਨਾਂ ਦੇ ਅੱਗੇ ਦੰਦ ਖੱਟੇ ਕਰਨ ਦੇ ਵਾਸਤੇ ਸਤਿਗੁਰਾਂ ਨੇ ਇਹ ਜੰਗ ਲੜੇ ਨੇ। ਉਹ ਧਰਮ ਯੁੱਧ ਕਹੇ ਜਾਂਦੇ ਨੇ, ਉਹ ਕਲਹ ਹੈ, ਉਹ ਲੜਾਈਆਂ ਨਹੀਂ ਕਹੀਆਂ ਜਾਂਦੀਆਂ। ਇਸ ਵਾਸਤੇ ਜਿਹੜੀਆਂ ਲੜਾਈਆਂ ਨੇ, ਜਿਹੜੀਆਂ ਕਲਹ ਹਨ, ਪਾਤਸ਼ਾਹ ਫਰਮਾਉਂਦੇ ਨੇ ਉਹ ਕਲਾ ਜਿਹੜੀ ਪੈਦਾ ਕਰਦਾ ਹੈ ਇਨਸਾਨ, ਚਾਹੇ ਛੋਟੇ ਲੈਵਲ ਤੇ ਚਾਹੇ ਵੱਡੇ ਲੈਵਲ ਤੇ। ਪਾਤਸ਼ਾਹ ਜੀ ਕਹਿੰਦੇ ਉਹ ਭਾਈ ਉਹਦੇ ਨਾਲ ਪਰਲੋਕ ਵਿੱਚ ਕੀ ਬੀਤਦੀ ਹੈ, ਜਮਾਂ ਦੇ ਉਹ ਵਸ ਪੈ ਜਾਂਦਾ, ਜਮ ਉਸ ਨੂੰ ਤਲਬ ਕਰਦੇ ਹਨ, ਤੇ ਪਾਤਸ਼ਾਹ ਫਰਮਾਉਂਦੇ ਨੇ ਉੱਥੇ ਫਿਰ ਆਪਣੇ ਕੀਤੇ ਹੋਏ ਪਾਪਾਂ ਗੁਨਾਹਾਂ ਦੀ ਸਜ਼ਾ ਵੱਖ ਵੱਖ ਰੂਪ ਦੇ ਵਿੱਚ ਉਸ ਇਨਸਾਨ ਨੂੰ ਭੁਗਤਣੀ ਪੈਂਦੀ ਹੈ। ਕੀਤੇ ਹੋਏ ਪਾਪ, ਕੀਤੇ ਹੋਏ ਕਤਲ, ਘਰਾਂ ਦੇ ਵਿੱਚ ਪਾਏ ਹੋਏ ਪਵਾੜੇ, ਉਹ ਸਾਰੇ ਸੰਤਾਪ, ਪਬਲਿਕ ਦੀਆਂ ਹਾਹਾਕਾਰਾਂ, ਉਹ ਉਸ ਜੀਵ ਨੂੰ ਫਿਰ ਆਪ ਜਨਮ ਲੈ ਕੇ ਧਾਰ ਕੇ ਤੇ ਉਹ ਸਾਰੀਆਂ ਹੰਡਾਉਣੀਆਂ ਪੈਂਦੀਆਂ ਨੇ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਹੁਣ ਪਰਸਨਲੀ ਤੌਰ ਤੇ ਜਮ ਜੋ ਹੈ ਉਹ ਇਨਸਾਨ ਨੂੰ ਉਸ ਇਨਸਾਨ ਨੂੰ ਲੈਣ ਆਉਂਦਾ ਹੈ ਜਿਹਦੇ ਸਿਰ ਤੇ ਸੱਚਾ ਗੁਰੂ ਨਾ ਹੋਵੇ। ਔਰ ਜਿਸ ਤਰ੍ਹਾਂ ਆਪਾਂ ਆਪਣੇ ਪਾਸ ਡਾਕੂਮੈਂਟ 'ਚ ਪੂਰੇ ਲੈ ਕੇ ਬਾਹਰ ਨਿਕਲਦੇ ਹਾਂ ਤੇ ਜੇ ਉੱਥੇ ਪੁਲਿਸ ਵਾਲਾ ਖੜਾ ਨਜ਼ਰ ਆਉਂਦਾ ਤੇ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ, ਕੋਈ ਫਿਕਰ ਨਹੀਂ ਹੁੰਦਾ, ਤੇ ਜੇਕਰ ਨਹੀਂ ਕੋਲ ਹੁੰਦੇ ਤੇ ਫਿਰ ਦੇਖ ਕਰਕੇ ਉਸ ਤੋਂ ਭੈ ਲੱਗਦਾ, ਡਰ ਲੱਗਦਾ, ਤ੍ਰਿਪਕ ਜਾਂਦਾ ਇਨਸਾਨ। ਇਵੇਂ ਹੀ ਜਿਸ ਦੇ ਸਿਰ ਦੇ ਉੱਤੇ ਸੱਚਾ ਸਤਿਗੁਰੂ ਸਹਾਈ ਹੈ ਉਹਨੂੰ ਦੇਖ ਕਰਕੇ ਜੋ ਜਮ ਨੇ ਉਹ ਨੱਸ ਜਾਂਦੇ ਨੇ, ਉਹ ਦੌੜ ਜਾਂਦੇ ਨੇ ਔਰ ਉਸ ਇਨਸਾਨ ਦੇ ਨੇੜੇ ਨਹੀਂ ਆਉਂਦੇ। ਪਰ ਜਮ ਜੋ ਹੈ ਉਹ ਹਰ ਮਨੁੱਖ ਨੂੰ ਜਿਹੜਾ ਗੁਰੂ ਦਾ ਨਾਮ ਜਪਣ ਤੋਂ ਵਾਂਝਾ ਹੈ ਉਸ ਨੂੰ ਉਹ ਦਿਖਾਲੀ ਦਿੰਦਾ ਔਰ ਕੁਝ ਪਲ ਮੌਤ ਤੋਂ ਪਹਿਲਾਂ ਇਨਸਾਨ ਨੂੰ ਜ਼ਰੂਰ ਲੈਣ ਆਇਆ ਉਹ ਜਿਹੜਾ ਫਰਿਸ਼ਤਾ ਹੁੰਦਾ ਉਹ ਦਿਸਦਾ ਹੈ। ਉਹ ਸੱਤ ਸੰਗੀਆਂ ਨੂੰ ਰੱਬ ਦੇ ਪਿਆਰੇ ਲੈਣ ਆਉਂਦੇ ਨੇ, ਉਹਨਾਂ ਨੂੰ ਉਹ ਦਿਸਦੇ ਨੇ ਤੇ ਜਿਹੜੇ ਮਨਮੁਖੀ ਜੀਵ ਨੇ ਉਹਨਾਂ ਨੂੰ ਉਹ ਜਮਦੂਤ ਜਿਹੜੇ ਨੇ ਉਹ ਦਿਸਦੇ ਨੇ, ਆਉਂਦੇ ਉਹ ਜ਼ਰੂਰ ਨੇ। ਇਹਨਾਂ ਜਮਦੂਤਾਂ ਨੂੰ ਵੱਖ ਵੱਖ ਧਰਮਾਂ ਦੇ ਆਪਣੇ ਆਪਣੇ ਨਾਮ ਦਿੱਤੇ ਹੋਏ। ਇਸਲਾਮ ਧਰਮ ਵਿੱਚ ਇਸ ਨੂੰ ਅਜ਼ਰਾਈਲ ਫਰਿਸ਼ਤਾ ਆਖਿਆ ਜਾਂਦਾ, ਅਜ਼ਰਾਈਲ ਫਰਿਸ਼ਤਾ। ਕਹਿੰਦੇ ਨੇ ਅਜ਼ਰਾਈਲ ਫਰਿਸ਼ਤਾ ਇੱਕ ਬੰਦੇ ਨੂੰ ਦਿਖਾਈ ਦਿੱਤਾ ਤੇ ਕਹਿੰਦਾ ਹੈ ਕਿ ਕੱਲ ਸ਼ਾਮ ਨੂੰ ਇਸ ਵਕਤ ਮੈਂ ਤੈਨੂੰ ਲੈ ਜਾਣਾ ਤੇ ਤਦ ਤੱਕ ਤੂੰ ਜੇ ਕੋਈ ਆਪਣੀ ਰੀਝ ਪੂਰੀ ਕਰਨੀ ਤੇ ਕਰ ਲੈ, ਕੁਛ ਖਾ ਲੈ, ਮੈਂ ਆਇਆ ਹੋਇਆ, ਕੱਲ ਤੱਕ ਤੇਰੇ ਸਵਾਸ ਬਾਕੀ ਨੇ। ਕਹਿੰਦੇ ਨੇ ਉਸ ਇਨਸਾਨ ਨੇ ਮਰਨ ਤੋਂ ਡਰਦੇ ਨੇ ਇਹ ਜੁਗਤੀ ਸੋਚੀ ਕਿ ਇੱਕ ਚੰਗੀ ਨਸਲ ਦਾ ਤੇਜ਼ ਰਫ਼ਤਾਰ ਘੋੜਾ ਲਿਆ, ਉਹਦੇ ਤੇ ਚੜ ਕੇ ਤੇ ਤੇਜ਼ ਰਫ਼ਤਾਰ ਦੌੜਾ ਕੇ ਦੂਰ ਦੁਰਾਡੇ ਇਲਾਕੇ ਵੱਲ ਨੂੰ ਨਿਕਲ ਗਿਆ। ਦੌੜਾਈ ਗਿਆ, ਇਤਨੀ ਦੂਰ ਘੋੜੇ ਨੂੰ ਲੈ ਗਿਆ, ਆਪਣਾ ਘਰ ਬਾਰ ਵੀ ਛੱਡ ਗਿਆ। ਉਹਨੇ ਸੋਚਿਆ ਕਿ ਇਹ ਸ਼ਾਇਦ ਜੋ ਆਇਆ ਮੈਨੂੰ ਲੈਣ, ਇਹ ਤੇ ਇਸ ਇਲਾਕੇ ਵਿੱਚ ਹੀ ਆਇਆ ਹੋਇਆ ਤੇ ਮੈਂ ਲੁਕ ਜਾਂਦਾ ਹਾਂ, ਕਿਤੇ ਦੂਰ ਨਿਕਲ ਜਾਂਦਾ ਹਾਂ ਤੇ ਉੱਥੋਂ ਇਹ ਮੈਨੂੰ ਲੱਭ ਨਹੀਂ ਸਕੇਗਾ। ਜਦੋਂ ਉਸ ਅਜ਼ਰਾਈਲ ਫਰਿਸ਼ਤੇ ਦਾ ਦਿੱਤਾ ਹੋਇਆ ਐਨ ਟਾਈਮ ਜੋ ਸੀ ਉਹ ਪੂਰਾ ਹੋਇਆ, ਉਦੋਂ ਉਹਨੇ ਘੋੜਾ ਬੜੀ ਦੂਰ ਜਾ ਕੇ ਖਲਿਆਰਿਆ ਤੇ ਆਪਣੇ ਘੋੜੇ ਨੂੰ ਥਾਪੀ ਦੇ ਰਿਹਾ। ਉਹ ਬੰਦਾ ਇਨਸਾਨ ਕਹਿ ਰਿਹਾ, ਸ਼ਾਬਾਸ਼, ਤੂੰ ਮੈਨੂੰ ਉਸ ਇਲਾਕੇ ਚੋਂ ਇੰਨੀ ਦੂਰ ਕੱਢ ਲਿਆਂਦਾ ਤੇ ਹੁਣ ਮੈਨੂੰ ਉਹ ਫਰਿਸ਼ਤਾ ਜੋ ਸੀ ਉਹ ਲੱਭ ਨਹੀਂ ਸਕੇਗਾ, ਮੇਰੀ ਮੌਤ ਨਹੀਂ ਹੋਵੇਗੀ। ਕੁਝ ਪਲ ਬਾਕੀ ਬਚਦੇ ਸਨ, ਜਦੋਂ ਉਹ ਪਲ ਪੂਰੇ ਹੋਏ ਤੇ ਉਸ ਫਰਿਸ਼ਤੇ ਨੇ, ਅਜ਼ਰਾਈਲ ਫਰਿਸ਼ਤੇ ਨੇ ਆ ਕੇ ਉਸ ਘੋੜੇ ਨੂੰ ਥਾਪੀ ਦੇ ਦਿੱਤੀ ਤੇ ਉਹਨੇ ਕਹਿ ਦਿੱਤਾ, ਸ਼ਾਬਾਸ਼ ਘੋੜਿਆ, ਤੂੰ ਚੰਗਾ ਕੀਤਾ, ਇਹਨੂੰ ਜਲਦੀ ਜਲਦੀ ਇੱਥੇ ਪਹੁੰਚਾ ਦਿੱਤਾ ਕਿਉਂਕਿ ਇਹਦੇ ਮਰਨ ਦੀ ਜਗ੍ਹਾ ਇਹੋ ਹੀ ਲਿਖੀ ਹੋਈ ਸੀ, ਇਹਨੇ ਇੱਥੇ ਹੀ ਇਹਦੀ ਮੌਤ ਹੋਣੀ ਸੀ, ਇਸ ਵਾਸਤੇ ਤੂੰ ਚੰਗਾ ਕੀਤਾ ਮੌਕੇ ਸਿਰ ਇਹਨੂੰ ਇੱਥੇ ਪਹੁੰਚਾ ਦਿੱਤਾ ਹੈ। ਤਦ ਉਹ ਹੈਰਾਨ ਰਹਿ ਗਿਆ, ਅਜ਼ਰਾਈਲ ਫਰਿਸ਼ਤਾ ਆਪਣੇ ਸਮੇਂ ਮੁਤਾਬਕ ਉਸਨੂੰ ਉੱਥੋਂ ਲੈ ਗਿਆ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮ ਨੇੜ ਨਾ ਆਵੇ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਧਿਆਇਆ ਹੈ ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ ਬਿਲਕੁਲ ਵੀ। ਤੋ ਜਿਨ੍ਹਾਂ ਦੇ ਉੱਤੇ ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਗਲੀ ਪੰਕਤੀ ਫਰਮਾ ਰਹੇ ਨੇ, ਕਲਮ ਹੈ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ। ਪਾਤਸ਼ਾਹ ਫਰਮਾਉਂਦੇ ਹੈ ਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੂੰ ਰੱਖ ਲੈਂਦਾ ਉਹ ਉਭਰ ਜਾਂਦੇ ਨੇ, ਉਹ ਬਚ ਜਾਂਦੇ ਨੇ। ਹੁਣ ਸਤਿਗੁਰੂ ਪਾਤਸ਼ਾਹ ਜੀ ਜਦੋਂ ਬੇਅੰਤ ਦਇਆ ਕਰ ਦਿੰਦੇ ਆ, ਰਹਿਮਤ ਕਰ ਦਿੰਦੇ ਆ, ਉਹ ਤਾਂ ਬਹੁਤ ਵੱਡੀ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜ ਕੇ ਦੇਖੀਏ, ਇੱਕ ਐਸੀ ਘਟਨਾ ਵੀ ਵਾਪਰੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੀਵਾਂ ਦੀ ਕਲਿਆਣ ਕਰਦਿਆਂ ਕਰਦਿਆਂ ਇੱਕ ਨਗਰ ਵਿੱਚ ਸ਼ਾਮ ਨੂੰ ਰਾਤ ਪੈ ਗਈ। ਉੱਥੇ ਰੁਕਣ ਦੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਵਿਚਾਰ ਬਣਾ ਰਹੇ ਨੇ ਤੇ ਉਸ ਨਗਰ ਦੇ ਵਿੱਚ ਤਿੰਨ ਚਾਰ ਭਰਾ ਸਨ, ਇਹ ਠੱਗ ਸਨ। ਇਹਨਾਂ ਨੇ ਸੋਚਿਆ ਹੁੰਦਾ ਸੀ, ਪੁਰਾਣਿਆਂ ਸਮਿਆਂ ਚ ਆਪ ਜੀ ਨੂੰ ਪਤਾ, ਲੋਕ ਜਦੋਂ ਰਸਤੇ ਵਿੱਚ ਹਨੇਰਾ ਹੋ ਜਾਣਾ ਤੇ ਕਿਸੇ ਦੇ ਪਾਸ ਰਹਿ ਪੈਣਾ, ਲੋਕਾਂ ਨੇ ਉਹਨੂੰ ਮੰਜਾ ਬਿਸਤਰਾ ਦੇ ਦੇਣਾ, ਔਰ ਜੇ ਪਹੁੰਚ ਹੋਣੀ ਤੇ ਪ੍ਰਸ਼ਾਦਾ ਦੇ ਦੇਣਾ, ਨਹੀਂ ਤੇ ਉਸ ਮੁਸਾਫਰ ਨੇ ਰਾਤ ਕੱਟਣੀ ਤੇ ਚਲੇ ਜਾਣਾ। ਤੋ ਉਹਨਾਂ ਚਾਰ ਠੱਗਾਂ ਨੇ ਇਹ ਯੁਗਤੀ ਬਣਾਈ ਹੁੰਦੀ ਸੀ ਕਿ ਕੋਈ ਵੀ ਮੁਸਾਫਰ ਇਸ ਪਿੰਡ ਵਿੱਚ ਜਿਸ ਨੂੰ ਹਨੇਰਾ ਹੋ ਗਿਆ, ਉਹਨੂੰ ਇਹ ਬਹਾਨਾ ਬਣਾ ਕੇ ਲੈ ਜਾਣਾ ਕਿ ਤੈਨੂੰ ਸੇਵਾ ਕਰਾਂਗੇ, ਸਵੇਰੇ ਤੋਰ ਦੇਵਾਂਗੇ, ਰਾਤ ਰਾਤ ਉਸਨੂੰ ਲੁੱਟ ਲੈਣਾ, ਜੋ ਉਸਦੇ ਪਾਸ ਸਮਾਨ ਹੋਣਾ, ਕੋਈ ਗਹਿਣਾ ਹੋਣਾ, ਉਹਦੇ ਪਾਸੋਂ ਲੁੱਟ ਲੈਣਾ। ਠੱਗਾਂ ਨੇ ਗੁਰੂ ਨਾਨਕ ਪਾਤਸ਼ਾਹ ਤੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਆਪਣੇ ਘਰ ਲਿਜਾਣਾ ਕੀਤਾ। ਰਾਤ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਸਵਾਲ ਦਿੱਤਾ ਹੈ, ਮਹਾਰਾਜ ਜੀ ਤਾਂ ਹਮੇਸ਼ਾ ਹੀ ਜਾਗਰਤ ਅਵਸਥਾ ਵਿੱਚ ਹੁੰਦੇ ਹੈ, ਠੱਗ ਵੀ ਸੌਂ ਗਏ ਨੇ, ਠੱਗ ਤਾਂ ਮਨਮੁਖ ਸਨ, ਉਹਨਾਂ ਨੇ ਤਾਂ ਲੇਟ ਉੱਠਣਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਅੰਮ੍ਰਿਤ ਵੇਲੇ ਦੇ ਨੇਮ ਅਨੁਸਾਰ ਜਾਗੇ ਨੇ, ਭਾਈ ਬਾਲਾ ਸਾਹਿਬ ਮਰਦਾਨਾ ਜੀ ਨੂੰ ਜਗਾਇਆ, ਨਾਲ ਲੈ ਕੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਚੱਲੀਏ ਹੁਣ ਆਪਾਂ, ਚੱਲ ਪਏ ਸੱਚੇ ਪਾਤਸ਼ਾਹ ਜੀ ਸਵਖਤੇ ਹੀ ਨਗਰ ਤੋਂ ਬਾਹਰ ਦੂਰ ਚਲੇ ਗਏ। ਠੱਗਾਂ ਨੂੰ ਪਿੱਛੋਂ ਜਾਗ ਆਈ ਜੋ ਉਸ ਘਰ ਵਿੱਚ ਰਹਿੰਦੇ ਸਨ, ਘਰ ਦੇ ਮਾਲਕ ਸਨ। ਆਪਸ ਵਿੱਚ ਕਹਿੰਦੇ ਆ, ਇਹ ਰਾਤ ਵਾਲੇ ਮੁਸਾਫਰ ਬੜੇ ਚਲਾਕ ਨਿਕਲੇ ਆ, ਆਪਾਂ ਹਾਲੇ ਉਹਨਾਂ ਨੂੰ ਲੁੱਟਣਾ ਸੀ ਤੇ ਸਾਡੇ ਜਾਗਣ ਤੋਂ ਪਹਿਲਾਂ ਹੀ ਚਲੇ ਗਏ ਨੇ। ਕਹਿੰਦੇ ਪਿੱਛਾ ਕਰੀਏ। ਇਹ ਤਿੰਨ ਚਾਰ ਭਰਾ ਠੱਗ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਿੱਛਾ ਕਰਦੇ ਨੇ। ਮਹਾਰਾਜ ਸਾਹਿਬ ਜੀ ਨੂੰ ਜਾ ਕੇ ਇਹ ਪਿੱਛੋਂ ਕਹਿੰਦੇ ਆ ਕਿ ਤੁਸੀਂ ਤਾਂ ਬਹੁਤ ਚਲਾਕ ਨਿਕਲੇ, ਅਸੀਂ ਤੇ ਕੋਈ ਮੁਸਾਫਰ ਕਦੇ ਲੁੱਟਣ ਤੋਂ ਬਿਨਾਂ ਖਾਲੀ ਨਹੀਂ ਛੱਡਿਆ, ਹਰ ਇੱਕ ਨੂੰ ਲੁੱਟਦੇ ਹਾਂ ਤੇ ਤੁਹਾਨੂੰ ਵੀ ਲੁੱਟਣਾ ਸੀ, ਤੁਸੀਂ ਸਾਡੇ ਜਾਗਣ ਤੋਂ ਪਹਿਲਾਂ ਹੀ ਰਾਤ ਉੱਠ ਕੇ ਆ ਗਏ। ਮਹਾਰਾਜ ਪਾਤਸ਼ਾਹ ਜੀ ਜਿੱਥੇ ਕੁ ਪਹੁੰਚੇ ਸਨ ਉੱਥੇ ਪਾਸ ਹੀ ਕਿਸੇ ਪਿੰਡ ਦੀਆਂ ਕਬਰਾਂ ਸਨ, ਔਰ ਉੱਥੇ ਇੱਕ ਮੁਰਦਾ ਸੜ ਰਿਹਾ ਸੀ। ਰਾਤ ਦੇਰ ਤੱਕ ਕਿਸੇ ਨੇ ਲੇਟ ਕਿਸੇ ਨੇ ਸੰਸਕਾਰ ਕੀਤਾ ਤੇ ਉਹਦੀਆਂ ਲੱਕੜਾਂ ਹਾਲੇ ਬਲ ਰਹੀਆਂ ਸਨ। ਜਦੋਂ ਇਹ ਠੱਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੱਲ ਜੀ ਨੂੰ ਜਾ ਰਹੇ ਸਨ, ਇਹਨਾਂ ਨੇ ਉਹ ਹਨੇਰੇ ਜਿਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਆ, ਇੱਕ ਕ੍ਰਿਸ਼ਮਾ ਦੇਖਿਆ ਸੀ ਕਿ ਇੱਕ ਵਿਅਕਤੀ ਹੈ, ਉਹਨੂੰ ਚਾਰ ਪੰਜ ਜਮਦੂਤ ਕੁੱਟ ਰਹੇ ਨੇ। ਬੜੀ ਉਹਨਾਂ ਦੀ ਭਿਆਨਕ ਸ਼ਕਲ ਹੈ ਜਮਦੂਤਾਂ ਦੀ, ਉਹ ਮਾਰ ਮਾਰ ਕੇ ਕੋਰੜੇ ਉਸ ਨੂੰ ਕੁੱਟ ਰਹੇ ਨੇ, ਪਕੜ ਕੇ ਤੇ ਉਸ ਨੂੰ ਲਿਜਾਂਦੇ ਨੇ ਤੇ ਉਹ ਰੋਂਦਾ ਹੈ, ਚੀਕਦਾ ਹੈ। ਅਸਲ ਵਿੱਚ ਉਹ ਸੀ ਜਿਸ ਦਾ ਸੰਸਕਾਰ ਹੋ ਰਿਹਾ ਸੀ, ਉਹਦੀ ਰੂਹ ਸੀ, ਉਹਨੂੰ ਜਮਦੂਤ ਕੁੱਟ ਰਹੇ ਸਨ। ਤੋ ਆਪਨੇ ਫੀਲ ਨਾ ਕਰਨਾ ਕਿ ਅੱਜ ਕੀ ਮੌਤ ਬਾਰੇ ਔਰ ਜਮਦੂਤਾਂ ਬਾਰੇ ਬਚਨ ਚੱਲ ਪਏ ਨੇ। ਅੱਜ ਗੁਰੂ ਸਾਹਿਬ ਜੀ ਦਾ ਜੋ ਸ਼ਬਦ ਲੜੀਵਾਰ ਕਥਾ ਵਿੱਚ ਆਇਆ, ਉਹਦੇ ਚ ਮਹਾਰਾਜ ਨੇ ਜਮਾਂ ਦੇ ਬਾਰੇ ਜ਼ਿਕਰ ਕੀਤਾ ਕਿ ਕਲਮ ਹੈ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਭਰੇ। ਮਹਾਰਾਜ ਪਾਤਸ਼ਾਹ ਜੀ ਨੇ ਆਪ ਹੀ ਬਚਨ ਇਹ ਬਖਸ਼ਿਆ। ਤੋ ਉਹਦੀ ਰੂਹ ਨੂੰ ਜਦੋਂ ਜਮਦੂਤ ਕੁੱਟ ਰਹੇ ਨੇ, ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਜਾ ਕੇ ਠੱਗਾਂ ਨੇ ਜਦੋਂ ਇਹ ਗੱਲ ਆਖੀ ਕਿ ਅਸੀਂ ਤੁਹਾਨੂੰ ਲੁੱਟਣਾ ਸੀ, ਪਾਤਸ਼ਾਹ ਕਹਿੰਦੇ ਤੁਸੀਂ ਲੁੱਟਣਾ ਵੀ ਹੈ, ਤੁਸੀਂ ਸਾਨੂੰ ਮਾਰਨਾ ਵੀ ਹੈ, ਇੱਕ ਕੰਮ ਕਰਿਓ, ਸਾਡੇ ਸਰੀਰ ਜੋ ਹਨ ਉਹ ਇੱਥੇ ਰੁਲਦੇ ਨਾ ਰਹਿ ਜਾਣ ਤੇ ਤੁਸੀਂ ਸਾਡੇ ਸੰਸਕਾਰ ਜ਼ਰੂਰ ਕਰ ਦਿਓ। ਠੱਗ ਕਹਿੰਦੇ ਆ, ਤੁਹਾਡੇ ਸੰਸਕਾਰ ਕਰਨ ਲਈ ਸਾਨੂੰ ਅੱਗ ਵੀ ਨਹੀਂ ਕਿਤਿਓਂ ਲੱਭਣੀ, ਅਸੀਂ ਕਿਸ ਤਰ੍ਹਾਂ ਸੰਸਕਾਰ ਕਰਾਂਗੇ, ਇੰਨਾ ਇੰਤਜ਼ਾਮ ਕਰਾਂਗੇ। ਮਹਾਰਾਜ ਪਾਤਸ਼ਾਹ ਨੇ ਉਹ ਜੋ ਚਿਖਾ ਬਲ ਰਹੀ ਸੀ ਨਾ, ਉਸ ਵੱਲ ਹੱਥ ਕੀਤਾ। ਪਾਤਸ਼ਾਹ ਕਹਿੰਦੇ ਆ, ਉਹ ਵੇਖੋ ਚਿਖਾ ਬਲ ਰਹੀ, ਉਹਦੇ ਵਿੱਚੋਂ ਅੱਗ ਲੈ ਆਇਓ ਤੇ ਸਾਡੇ ਸੰਸਕਾਰ ਜ਼ਰੂਰ ਕਰ ਦਿਓ। ਜਦੋਂ ਇਹ ਬਚਨ ਵਿਲਾਸ ਉੱਥੇ ਚੱਲ ਰਹੇ ਸਨ ਤੇ ਇਹਨਾਂ ਨੂੰ ਜੋ ਉਹ ਦਿਸ ਰਿਹਾ ਸੀ, ਇੱਕ ਆਦਮੀ ਨੂੰ ਜਮਦੂਤ ਕੁੱਟ ਰਹੇ ਨੇ, ਮਾਰ ਰਹੇ ਨੇ, ਤੇ ਇੱਕ ਸਕਿੰਟ ਵਿੱਚ, ਇੱਕ ਛਿਣ ਵਿੱਚ ਕੀ ਹੋਇਆ, ਦੇਖਦੇ ਨੇ ਕਿ ਬਹੁਤ ਸੁੰਦਰ ਸੁੰਦਰ ਦੇਵਤੇ ਉਹ ਬੜੀ ਸੋਹਣੀ ਇੱਕ ਪਾਲਕੀ ਲੈ ਕੇ ਆਏ ਨੇ। ਉਹਨਾਂ ਨੇ ਉਸ ਆਦਮੀ ਨੂੰ ਜਿਹਨੂੰ ਪਹਿਲਾਂ ਕੁੱਟ ਪੈ ਰਹੀ ਸੀ ਉਹਨੂੰ ਉਸ ਪਾਲਕੀ ਵਿੱਚ ਬਿਠਾ ਲਿਆ ਤੇ ਕੁਝ ਦੇਵਤੇ ਉਹਦੇ ਤੇ ਫੁੱਲਾਂ ਦੀ ਵਰਖਾ ਕਰਨ ਲੱਗ ਗਏ ਨੇ ਤੇ ਉਹਨੂੰ ਹੁਣ ਇਸ ਤਰ੍ਹਾਂ ਲਿਜਾਣ ਲੱਗੇ ਨੇ। ਇਹ ਠੱਗ ਅਗਾਂਹ ਹੋ ਕੇ ਉਹਨਾਂ ਨੂੰ ਪੁੱਛਦੇ ਆ ਕਿ ਇਹ ਕੀ ਕ੍ਰਿਸ਼ਮਾ ਹੈ, ਇਹ ਤਾਂ ਕੁੱਟ ਮਾਰ ਸਹਾਰ ਰਿਹਾ ਸੀ, ਇਹਨੂੰ ਮਾਰਿਆ ਜਾ ਰਿਹਾ ਸੀ ਤੇ ਹੁਣ ਇਹਨੂੰ ਸੁੱਖ ਪਾਲਕੀ ਵਿੱਚ ਕਿਉਂ ਬਿਠਾਇਆ ਜਾ ਰਿਹਾ। ਗੁਰੂ ਸਾਹਿਬ ਜੀ ਦਾ ਫਾਰਮੂਲਾ ਹੀ ਹੁੰਦਾ ਸੀ ਕਿਸੇ ਦਾ ਕਿਵੇਂ ਉਧਾਰ ਕਰਨਾ, ਕਿਸੇ ਦਾ ਕਿਵੇਂ ਭਲਾ ਕਰਨਾ। ਹੁਣ ਉਹ ਜਿਹੜੇ ਦੇਵਤੇ ਸਨ ਇਹਨਾਂ ਠੱਗਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਕੁਝ ਪਤਾ ਨਹੀਂ ਲੱਗਾ, ਕਹਿੰਦੇ ਨਹੀਂ ਸਾਨੂੰ ਤੇ ਕੋਈ ਪਤਾ ਨਹੀਂ ਲੱਗਾ। ਠੱਗਾਂ ਨੂੰ ਦੇਵਤੇ ਕਹਿੰਦੇ ਆ ਕਿ ਆ ਜਿਨ੍ਹਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਜੇ ਇਹ ਇਸ ਕਲਯੁਗ ਦੇ ਪੈਗੰਬਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ, ਔਰ ਇਹਨਾਂ ਦੀ ਹੱਥ ਦੀ ਉਂਗਲੀ ਇਸ ਮਰੇ ਹੋਏ ਵਿਅਕਤੀ ਦੀ ਚਿਖਾ ਵੱਲ ਹੋ ਗਈ ਹੈ ਤੇ ਸਤਿਗੁਰੂ ਨੂੰ ਗੁਰੂ ਨਾਨਕ ਸਾਹਿਬ ਦਾ ਇਸ਼ਾਰਾ ਹੋ ਜਾਣ ਦੀ ਕਿਰਪਾ ਦੇ ਨਾਲ ਹੀ ਇਸ ਦੇ ਸਾਰੇ ਪਾਪ ਕੱਟੇ ਗਏ ਨੇ ਤੇ ਇਹ ਹੁਣ ਜਮਾਂ ਨੇ ਇਹਨੂੰ ਛੱਡ ਦਿੱਤਾ ਏ। ਅਸੀਂ ਸਵਰਗਾਂ ਦੇ ਵਿੱਚੋਂ ਸੁਖ ਪਾਲਕੀ ਲੈ ਕੇ ਆਏ ਹਾਂ, ਇਹਨੂੰ ਬੈਠਾ ਕੇ ਹੁਣ ਸੱਚਖੰਡ ਨੂੰ ਲੈ ਕੇ ਚੱਲੇ ਹਾਂ, ਕਿਉਂਕਿ ਇਹਦੀ ਚਿਖਾ ਦੇ ਵੱਲ ਗੁਰੂ ਨਾਨਕ ਸਾਹਿਬ ਜੀ ਦੀ ਉਂਗਲੀ ਹੋ ਗਈ ਹੈ। ਇਹ ਠੱਗ ਡਰ ਗਏ, ਇਹਨਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨ ਫੜੇ ਤੇ ਕਹਿੰਦੇ ਪਾਤਸ਼ਾਹ ਸਾਡੀ ਵੀ ਮੁਕਤੀ ਕਰੋ, ਸਾਨੂੰ ਬਖਸ਼ ਲਓ, ਕੀਤੀ ਹੋਈ ਅਵਗਿਆ ਦੀ ਸਾਨੂੰ ਮਾਫੀ ਬਖਸ਼ੋ। ਮਹਾਰਾਜ ਨੇ ਇਹਨਾਂ ਦਾ ਵੀ ਭਲਾ ਕਰ ਦਿੱਤਾ। ਸਿਆਣੇ ਵਿਦਵਾਨ ਨੇ ਲਿਖਿਆ ਬੁਰੇ ਨਾਲ ਬੁਰਿਆਈ ਕਰਨੀ, ਇਹ ਤਾਂ ਆਮ ਸੰਸਾਰੀ ਬੰਦਿਆਂ ਦੀ ਪਾਤ ਇਹ ਰੀਤ ਹੈ ਕਿ ਜਿਹਨੇ ਬੁਰਾ ਕੀਤਾ ਉਹਦੇ ਨਾਲ ਬੰਦਾ ਬੁਰਾ ਕਰਦਾ ਹੀ ਹੈ। ਕੁਝ ਬੰਦੇ ਇਸ ਤੋਂ ਥੋੜੇ ਜਿਹੇ ਸਿਆਣੇ ਹੁੰਦੇ ਆ, ਉਹ ਵਿਦਵਾਨ ਲਿਖਦਾ ਮਾਫ ਕਰਨ ਕਈ ਸਿਆਣੇ। ਕਈ ਜਿਹੜੇ ਸਿਆਣੇ ਹੁਣ ਉਹ ਸੋਚਦੇ ਚਲੋ ਇਹਨੇ ਮੇਰੇ ਨਾਲ ਬੁਰਾ ਕੀਤਾ, ਚੱਲ ਮੈਂ ਨਹੀਂ ਇਹਦੇ ਨਾਲ ਬੁਰਾ ਕਰਨਾ, ਆਪੇ ਰੱਬ ਜਾਣਦਾ। ਉਹ ਕਈ ਸਿਆਣੇ ਮਾਫ ਕਰ ਦਿੰਦੇ ਆ, ਪਰ ਉਹ ਵਿਦਵਾਨ ਲਿਖਦਾ ਫਿਰ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ। ਉਹ ਕਹਿੰਦਾ ਬੁਰੇ ਦੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜਿਸ ਨੇ ਬੁਰਾ ਕੀਤਾ ਉਹਦੇ ਨਾਲ ਉਲਟੀ ਨੇਕੀ ਕਰਨੀ, ਉਹਦਾ ਭਲਾ ਕਰ ਦੇਣਾ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਆਇਆ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਉਹ ਠੱਗ ਲੁੱਟਣ ਦੀ ਕੋਸ਼ਿਸ਼ ਕਰਦੇ, ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਦਾ ਭਲਾ ਕਰ ਦਿੱਤਾ, ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੱਥ ਦਾ ਇਸ਼ਾਰਾ ਉਸ ਇੱਕ ਵਿਅਕਤੀ ਦੀ ਚਿਖਾ ਵੱਲ ਹੋ ਗਿਆ, ਉਹ ਨਰਕਾਂ ਨੂੰ ਜਾਂਦਾ ਜਾਂਦਾ ਜਮਾਂ ਦੀ ਮਾਰ ਤੋਂ ਬਚ ਕੇ ਉਹ ਸੱਚਖੰਡ ਨੂੰ ਚਲਿਆ ਗਿਆ। ਇਸ ਲਈ ਜੋ ਪੰਕਤੀ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ੀ ਹੈ ਕਿ ਗੁਰ ਰਾਖੇ ਸੇ ਉਭਰੇ, ਜਿਹੜੇ ਜਿਹੜੇ ਗੁਰੂ ਨੇ ਰੱਖ ਲਏ ਨੇ ਉਹ ਉਭਰ ਗਏ ਨੇ ਭਵਜਲ ਸੰਸਾਰ ਦੇ ਵਿੱਚ ਡੁੱਬਣ ਤੋਂ, ਉਹ ਨਰਕਾਂ ਵਿੱਚ ਡਿੱਗਣ ਤੋਂ ਬਚ ਗਏ ਨੇ, ਉਹ ਮਹਾਰਾਜ ਪਾਤਸ਼ਾਹ ਜੀ ਨੇ ਉਭਾਰ ਲਏ ਹਨ। ਗੁਰ ਰਾਖੇ ਸੇ ਉਭਰੇ ਮਨ ਮੁਖਾਂ ਦੇ ਸਜਾਏ, ਮਨ ਮੁਖਾਂ ਨੂੰ ਅਕਾਲ ਪੁਰਖ ਸਜ਼ਾ ਦਿੰਦਾ ਹੈ ਨਰਕਾਂ ਦੇ ਵਿੱਚ, ਪਰੰਤੂ ਜਿਹੜਾ ਬਚਨ ਪਾਤਸ਼ਾਹ ਨੇ ਦੱਸਿਆ ਕਿ ਹੁਕਮੇ ਕਾਰ ਕਮਾਏ, ਉਹ ਜੋ ਜਮ ਨੇ ਉਹ ਵੀ ਹੁਕਮ ਵਿੱਚ ਕਾਰ ਕਮਾ ਰਹੇ ਹੈ। ਜਦੋਂ ਰਾਜੇ ਜਨਕ ਨੇ ਕਿਹਾ ਸੀ ਨਾ ਧਰਮ ਰਾਜਾ ਛੱਡਦੇ ਹਾਂ ਇਹਨਾਂ ਜੀਵਾਂ ਨੂੰ, ਉਹਨੇ ਇੱਕ ਅੱਗੇ ਗੱਲ ਕਹੀ ਸੀ, ਭਾਈ ਗੁਰਦਾਸ ਸਾਹਿਬ ਨੇ ਲਿਖੀ ਹੈ, ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਿਨਾਸੀ। ਉਹ ਬੇਨਤੀ ਕਰਦਾ ਕਹਿੰਦਾ ਮੈਂ ਤੇ ਖੁਦ ਨੌਕਰ ਲੱਗਾ ਹੋਇਆ ਰੱਬ ਦਾ, ਮੈਂ ਤੇ ਪਰਮਾਤਮਾ ਦਾ ਮੁਲਾਜ਼ਮ ਹਾਂ, ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ, ਮੈਂ ਕਿਸੇ ਦੇ ਨਾਲ ਵਾਧਾ ਨਹੀਂ ਕਰਦਾ, ਮੈਂ ਕਿਸੇ ਦੇ ਨਾਲ ਘਾਟਾ ਨਹੀਂ ਕਰਦਾ, ਇਹਨਾਂ ਦੇ ਆਪਣੇ ਹੀ ਕਰਮ ਜਿਹੜੇ ਨੇ ਉਹ ਇਸ ਤਰ੍ਹਾਂ ਦੇ। ਹੁਣ ਇੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਗੁਰਬਾਣੀ ਦੇ ਵਿੱਚੋਂ ਇਸ ਟੌਪਿਕ ਨਾਲ ਸੰਬੰਧਿਤ ਜਦੋਂ ਆਪਾਂ ਬਹੁਤ ਕੁਛ ਪੜ੍ਹਦੇ ਹਾਂ, ਫਿਰ ਇਹ ਵੀ ਪਤਾ ਲੱਗਦਾ ਕਿ ਜਮਾਂ ਤੋਂ ਉਹੀ ਬਚ ਸਕਦਾ ਜਿਸ ਦੇ ਸਿਰ ਤੇ ਸੱਚੇ ਸਤਿਗੁਰਾਂ ਦਾ ਹੱਥ ਹੋਵੇਗਾ। ਜਿਹੜਾ ਇਨਸਾਨ ਇਉਂ ਕਹਿ ਦੇਵੇ, ਬੜੇ ਚਿਰ ਦੀ ਗੱਲ ਹੈ, ਇੱਕ ਵਿਅਕਤੀ ਮੈਨੂੰ ਕਹਿੰਦਾ, ਮੈਂ ਕਿਹਾ ਕਿ ਅੰਮ੍ਰਿਤ ਸੰਚਾਰ ਹੋਣਾ ਹੈ, ਤੁਸੀਂ ਵੀ ਤਿਆਰੀ ਕਰੋ, ਪੰਜਾਬ ਦੀ ਗੱਲ ਹੈ, ਵੀ ਅੰਮ੍ਰਿਤ ਤੁਸੀਂ ਵੀ ਛਕ ਲਿਓ। ਉਹ ਕਹਿੰਦਾ ਅਸੀਂ ਛਕਿਆ ਗੁਰੂ ਨਾਨਕ ਵਾਲਾ ਛਕਿਆ ਤੇ ਗੁਰੂ ਗੋਬਿੰਦ ਸਿੰਘ ਵਾਲਾ ਨਹੀਂ ਛਕਣਾ। ਹੁਣ ਗੁਰੂ ਨਾਨਕ ਸਾਹਿਬ ਵਾਲਾ ਤੇ ਗੁਰੂ ਗੋਬਿੰਦ ਸਿੰਘ ਵਾਲਾ ਇਹ ਕੋਈ ਅਲੱਗ ਅਲੱਗ ਨਹੀਂ ਹੈ। ਜਦੋਂ ਅਸੀਂ ਆਪਣੇ ਦਿਮਾਗ ਵਿੱਚੋਂ ਤਕਨੀਕਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਭਾਵੇਂ ਅਸੀਂ ਧਰਮ ਦੇ ਕਰਮ ਵੀ ਕਰ ਰਹੇ ਹਾਂ। ਗੁਰਬਾਣੀ ਦੀ ਪੰਕਤੀ ਮੈਂ ਆਪ ਜੀ ਨੂੰ ਸੁਣਾਉਣਾ, फिर भावे धर्म दे कर्म भी कर रहे हैं। ते गुरु की बाणी कहंदी है ए मनुख तेरे ओ निके निके जो कर्म ने ना ओ रस्ते विच लुटे जांदे ने। देखो हर जगह ते थोड़ी थोड़ी मनमर्जी चल जांदी है। ओ जिहड़े जम ने ओ की करदे ओ देखदे भई जे तां इहदे सीस ते गुरु गोबिंद सिंह साहिब वर्गा सच्चा पिता हाजर है फिर तां भई इहदे नाल कोई वधीकी ना किते हो जावे मारे जावांगे। ते जद ओ देखदे भई इहदे कोल दौलत तां हैगी है पर इहदी बैक ते कोई नहीं हैगा इहनूं लुट लट लो भावें किसी ने पिछों नहीं आना किसी का आपां नूं कोई डर नहीं ते है भी इहदे कोल काफी कुछ ओह की हुंदा भला काफी कुछ। कई बार साध संगत जी जदों आपां गुरु का हुक्म तो नहीं मनते लेकिन माया दे जोर दे नाल आपां धार्मिक व्यक्ति बनन दा जतन करते हैं वह दौलत हुंदी है वैसे नाल जांदी है पर सिर ते साई नहीं हुंदा वह दौलत रस्ते विच लुटी जांदी है। माया दे जोर दे नाल लवाया है किसी च रस्ते च नलका उत्थों दी लंघण वाले पानी पी रहे है कोई प्यासा असीस दे गया है वह असीस नाल है कीता होया शुभ कर्म व्यर्थ नहीं जांदा पर कमाई करनी बड़ी औखी है उन्हों संभालना उस तो भी ज्यादा औखा हुंदा है। जनतक तौर पर भी आपां पैसे कमा लैने हैं पर उन्होंने सही जगह ते वरत्या जाए ता ही सफले ने जे कोई चट्टी पै गई तो फिर इन्नी मेहनत करके हड्ड भन्न का खून पसीना डोलन का फायदा की निकलिया है। इवें ये धार्मिक कर्म ने पातशाह फरमाते ने ता संभाले रहिंदे ने जे सीस दे उत्ते सच्चा सतगुरु गुरु नानक साहब सच्चे सतगुरु गुरु गोबिंद सिंह पातशाह का हथ होवे। नहीं तो जितने अनेक तरह के कर्म कई बार इंसान अपने दिमाग चो तकनीक कढ़दा है भई ऐ खर्च करके ते मैं आ पुनदान जिहड़ा ये करना है हुण वह जिहड़े कर्म ने और वह कर्म हुण भी बेशक धर्म नाल संबंधित सानू दिस रहे पर पातशाह जी कहिंदे है हुण रहत नामियां दे विच गुरु क्या सिखां ने कुछ रहतां लिखियां होई हैं तो उत्थे उह लिखदे ने प्रथम रहत जह जान खंडे की पहुल शक है। पहली रहत शुरू इत्थों करो कहिंदे ने इत्थों शुरू करो बाकी जिहड़े फिर सारे नाल संबंधित जिहड़े कर्म ने उह रलदे जाणगे ते उह इक बहुत वड्डी प्रॉपर्टी बनदी जाएगी पर शुरुआत जिहड़े दशमेश जी नाल सिंह रहे उन्होंने ये लिखिया कि पहली रहत शुरू इत्थों करो फिर नाल उन्होंने बचने भी लिखिया भी जी रहत है नहीं तो रहत बिना नह सिख कहावै रहत बिना दर चोटा खावै। फिर वह कहिंदे रहनी रहे सोई सिख मेरा वो साहिब मैं उसका चेहरा। फिर उन्होंने बचने भी लिखे हुए है भाई रहत वाला ही सिख है जे रहत रखते हैं तो सिख है। देखो परसनली तौर पर किसी को हर्ट नहीं करते आप जो सानू प्राचीन महान ग्रंथा चो बचन मिलते ने वह आप सांझे करने होंगे सतसंगत रूप में बैठ के। इसलिए जेडे वैसे आपां धर्म कर्म करते हैं उन्होंने नाम नाल धर्म लफज भी लाया सतगुरा ने पातशाह जी कहिंदे है हुण बाणी उचारदे होए पातशाह कहिंदे कर्म धर्म पाखंड जो दिस हे तिन जम जा गाती लूटै। पातशाह कहिंदे ओ धर्म नाल संबंधित कर्म ने जो भी दिसदे ने धरती ते ये कीते जान बेशक इन्हां नूं रस्ते विच जांदियां जांदियां जम जिहड़े ने ओ लुट लैंदे ने क्योंकि जिहड़ी आत्मा इहदा इक वजूद बन के जांदा इस तरह के शरीर वर्गा ही पकड़िया जांदा नहीं ठोस नहीं हुंदा ओह वजूद बन के जांदा इहनूं फिर उत्थे भुख त्रेह भी लगदी है। तो फिर जदों पानी दा घुट मंगदा है ते जम कहिंदे ने ओह जिहड़ा पानी तू पिलांदा रहा तू छबील लांदा रहा उहदा फल सानूं दे दे ते तैनूं घुटक पानी पिला दिंदे आ। जदों भुख लगदी है ओह कहिंदे तू बड़ियां नूं रोटी खवाई है तू भंडारा कीता सी उहदा जिहड़ा फल बनदा तेरे नाल है ओह फल दे दे तैनूं चार बुरकियां गुराइयां रोटी दियां असीं दे दिंदे आ। ਉਹ ਸੌਦੇਬਾਜ਼ੀ ਹੋ ਜਾਂਦੀ ਰਸਤੇ ਚ ਹੁੰਦੀ ਕਿਹਦੇ ਨਾਲ ਹੈ ਜਿਹਦੇ ਬਾਰੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਦੇ ਸੀਸ ਤੇ ਸੱਚਾ ਸਤਿਗੁਰੂ ਹੈ ਨਹੀਂ ਇਹਦਾ ਆਪਾਂ ਨੂੰ ਕੋਈ ਡਰ ਨਹੀਂ ਇਹਨੂੰ ਲੁੱਟ ਲਓ। ਪਾਤਸ਼ਾਹ ਨੇ ਬਾਣੀ ਚ ਜਿਹੜੇ ਬਚਨ ਲਿਖੇ ਉਹ ਤਾਂ ਅਟਲ ਨੇ ਨਾ ਮਹਾਰਾਜ ਪਾਤਸ਼ਾਹ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸਹੇ ਤਿੰਨ ਜਮ ਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਰਵਾਣ ਕੀਰਤਨ ਹੁੰਦਾ ਹੈ ਕਿ ਜਦੋਂ ਕੀਰਤਨ ਕਰਦਿਆਂ 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 ਸਾਡੀ ਬਿਰਤੀ ਸਿਮਰਨ ਦੇ ਵਿੱਚ ਜੁੜ ਜਾਏ ਫਿਰ ਐਸਾ ਇੱਕ ਨਿਮਖ ਆਉਂਦਾ ਕਿਸੇ ਉਡੀਕ ਵਿੱਚ, ਉਹ ਨਿਮਖ ਆਉਂਦਾ, ਉਹ ਨਿਮਖ ਜੁੜਿਆ ਹੋਇਆ ਜਦੋਂ ਹਾਜ਼ਰੀ ਲੱਗ ਜੇ ਸੱਚਖੰਡ ਵਿੱਚ, ਉਸ ਨਿਮਖ ਦੇ ਨਾਲ ਤਰ ਜਾਈਦਾ। ਤੋ ਕੀਰਤਨ, ਕੀਰਤਨ ਦੇ ਬਾਰੇ ਵੀ ਭਰਮ ਨਾ ਮਨ ਵਿੱਚ ਕਰ ਲੈਣਾ। ਕੀਰਤਨ ਦਾ ਅਰਥ ਹੁੰਦਾ ਕੀਰਤੀ। ਫਸਟ ਤਾਂ ਮਹਾਰਾਜ ਨੇ ਕਿਹਾ ਕਿ ਜੇ ਸਾਜਾਂ ਦੇ ਨਾਲ ਕਰ ਸਕਦੇ ਤਾਂ ਕੀਤਾ ਜਾਏ, ਤੇ ਅਗਰ ਹਰ ਇਨਸਾਨ ਸਾਜ ਨਹੀਂ ਵਜਾ ਸਕਦਾ। ਪਾਤਸ਼ਾਹ ਕਹਿੰਦੇ ਜਦ ਪੋਥੀ ਸਾਹਿਬ ਪ੍ਰਕਾਸ਼ ਕਰਕੇ ਆਨੰਦ ਦੇ ਨਾਲ ਕੋਈ ਪ੍ਰਭੂ ਦੀ ਕੀਰਤੀ ਗਾਉਂਦਾ, ਉਹ ਵੀ ਕੀਰਤਨ ਹੈ। ਆਪਸ ਵਿੱਚ ਮਹਾਰਾਜ ਜੀ ਦੇ ਬਚਨ ਸੁਣ ਕੇ ਹੈਰਾਨ ਹੁੰਦਾ ਹੈ, ਬਚਨ ਕਰਦਾ ਹੈ, ਉਸਤਤੀ ਕਰਦਾ, ਇਹ ਵੀ ਕੀਰਤੀ ਹੈ। ਪਾਤਸ਼ਾਹ ਕਹਿੰਦੇ ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ, ਉਸ ਦੇ ਨਾਲ ਛੁੱਟ ਜਾਈਦਾ। ਤੋ ਪਾਤਸ਼ਾਹ ਨੇ ਫਰਮਾਨ ਕੀਤਾ, ਜਮ ਕਾਲੈ ਵਸ ਜਗ ਬੰਦ ਆ, ਤਿਸ ਦਾ ਫਰੂ ਨਾ ਕੋਏ। ਇਹ ਜਮ ਕਾਲ ਹੈ ਜੋ ਇਸ ਦੇ ਵਸ ਵਿੱਚ ਪਿਆ ਹੋਇਆ। ਪਾਤਸ਼ਾਹ ਕਹਿੰਦੇ ਜਗਤ ਦਾ ਇਹ ਜੀਵ ਜਦੋਂ ਫਾਂਧਿਆ ਜਾਂਦਾ ਹੈ, ਉਸ ਦਾ ਫਰੂ ਦਾ ਅਰਥ ਹੁੰਦਾ ਰਾਖਾ, ਇਸ ਦਾ ਫਿਰ ਕੋਈ ਰਾਖਾ ਨਹੀਂ ਹੁੰਦਾ ਉਸ ਵਕਤ ਜਿਹੜਾ ਮੌਕੇ ਤੇ ਪਹੁੰਚ ਜਾਵੇ ਤੇ ਛਡਾ ਲਵੇ। ਇਸ ਮਾਰਗ ਦੇ ਵਿੱਚ ਹੁਣ ਕਈ ਵਾਰ 5-7 ਮਿੰਟ ਕੋਈ ਕੋਲ ਬੈਠੇ ਤੇ ਕਿਤੇ ਉਹਨੂੰ ਕਿੰਨੇ ਕੁ ਬਚਨ ਅਸੀਂ ਸੁਣਾ ਸਕਦੇ ਹੁੰਦੇ, ਤੇ ਕੰਟੀਨਿਊਜ ਸਾਲਾਂ ਬੱਧੀ ਮਹੀਨਿਆਂ ਬੱਧੀ ਜੁੜੇ ਰਹੀਏ ਗੁਰੂ ਨਾਲ, ਸਹਿਜ ਸਹਿਜੇ ਕਥਾ ਵਿਚਾਰਾਂ ਸੁਣੀਏ, ਹਰ ਟੌਪਿਕ ਦੀ ਜਾਣਕਾਰੀ ਹਰੇਕ ਦੇ ਬਾਰੇ ਆਵੇ। ਇਹ ਉਹ ਜਮਾਂ ਤੋਂ ਬਚਾਉਣ ਬਾਰੇ, ਜੇ ਕੋਈ ਪੂਰਨ ਪੁਰਖ ਹੋਵੇ ਜ਼ਿੰਦਗੀ 'ਚ ਮਿਲਿਆ ਹੋਇਆ ਤੇ ਉਹ ਵੀ ਸਹਾਇਤਾ ਕਰ ਜਾਂਦਾ ਹੈ। ਨਿੱਕੀ ਜਿਹੀ ਇੱਕ ਸੂਖਮ ਜਿਹੀ ਘਟਨਾ ਮੈਂ ਦਰਜ ਕਰਕੇ ਵਿੱਚ ਫਿਰ ਫਤਿਹ ਬੁਲਾਉਣੀ ਹੈ। ਇੱਥੋਂ ਤੱਕ ਹੈ ਕਿ ਇੱਕ ਸਾਧੂ ਪੂਰਨ ਸੀ, ਉਹ ਰੋਜ਼ ਨਦੀ ਤੇ ਇਸ਼ਨਾਨ ਕਰਨ ਜਾਇਆ ਕਰਦਾ ਸੀ, ਕਿਉਂਕਿ ਪਾਣੀ ਨਦੀਆਂ ਦਰਿਆਵਾਂ ਤੇ ਟੋਭਿਆਂ ਤਲਾਵਾਂ ਦੇ ਹੀ ਹੋਇਆ ਕਰਦੇ ਸਨ। ਜਿੱਥੋਂ ਦੀ ਉਹ ਲੰਘਦਾ ਸੀ ਰਸਤੇ ਵਿੱਚ, ਜਿਮੀਦਾਰ ਆਪਣੇ ਖੇਤਾਂ 'ਚ ਜਿਮੀਦਾਰਾ ਕਰਦਾ ਹੁੰਦਾ ਸੀ। ਉਸ ਜਿਮੀਦਾਰ ਨੇ ਇੰਨਾ ਕੁ ਨਿਯਮ ਬਣਾ ਲਿਆ, ਉਹਨੂੰ ਪਤਾ ਸੀ ਇਹ ਸਾਧੂ ਪੂਰਨ ਹੈ, ਉਹਨੇ ਆਪਣੇ ਬਲਦ ਡੱਕ ਦੇਣੇ, ਜਾ ਕੇ ਉਸ ਸਾਧੂ ਨੂੰ ਹੱਥ ਜੋੜ ਕੇ ਝੁੱਕ ਕੇ ਫਤਿਹ ਬੁਲਾ ਦੇਣੀ, ਨਮਸਕਾਰ ਕਰ ਦੇਣੀ। ਸਾਧੂ ਨੇ ਅਗਾਂਹ ਲੰਘ ਜਾਣਾ, ਉਹਨੇ ਫਿਰ ਕੰਮ ਲੱਗ ਜਾਣਾ। ਉਹਨੇ ਹਰ ਰੋਜ਼ ਦਾ ਨਿਯਮ ਬਣਾ ਲਿਆ ਵੀ ਜਦੋਂ ਵੀ ਸਾਧੂ ਇਧਰੋਂ ਦੀ ਲੰਘੇ ਮੈਂ ਇਹਨੂੰ ਨਮਸਕਾਰ ਜ਼ਰੂਰ ਕਰਨੀ ਕੰਮ ਛੱਡ ਕੇ। ਕਹਿੰਦੇ ਨੇ ਜਦੋਂ ਉਹ ਜਿਮੀਦਾਰ ਮਰਿਆ, ਧਰਮਰਾਜ ਨੇ ਉਹਨੂੰ ਤਲਬ ਕੀਤਾ ਹੋਇਆ, ਪੁੱਛਿਆ ਵੀ ਸਾਰੀ ਉਮਰ ਧੰਦੇ ਹੀ ਕਰਦਾ ਰਿਹਾ, ਧੰਦੇ ਹੀ ਕਰਦਾ ਰਿਹਾ, ਧੰਦੇ ਅਜੇ ਵੀ ਨਹੀਂ ਨਿਬੜੇ, ਜ਼ਿੰਦਗੀ ਵਿਅਰਥ ਗਵਾ ਕੇ ਆ ਗਿਆ। ਕਹਿੰਦੇ ਉਹ ਜਿਹੜਾ ਪੂਰਨ ਪੁਰਖ ਸੀ ਨਾ, ਉੱਥੇ ਜਾ ਪਹੁੰਚਾ ਉਸ ਮੌਕੇ ਤੇ। ਉਹਨੇ ਪਕੜ ਲਈ ਧਰਮਰਾਜ ਦੀ ਬਾਂਹ, ਕਹਿੰਦਾ ਠੀਕ ਹੈ ਧਰਮਰਾਜ, ਪਰ ਮੈਂ ਜਦੋਂ ਇਸ਼ਨਾਨ ਕਰਨ ਜਾਂਦਾ ਹੁੰਦਾ ਸੀ ਨਾ, ਤੇ ਇਹ ਆਪਣਾ ਕੰਮ ਛੱਡ ਕੇ ਤੇ ਮੈਨੂੰ ਆ ਕੇ ਜੀਓ ਬੋਲ ਕੇ, ਜੀ ਕਹਿ ਕੇ ਤੇ ਮੈਨੂੰ ਨਮਸਕਾਰ ਕਰਦਾ ਹੁੰਦਾ ਸੀ, ਇਸ ਵਾਸਤੇ ਇਹਦੇ ਕੋਲੋਂ ਲੇਖਾ ਨਾ ਪੁੱਛੀ। ਉੱਥੇ ਫਿਰ ਪੰਕਤੀ ਬਾਣੀ ਵਿੱਚ ਇੱਕ ਆਉਂਦੀ, ਜੇ ਕੋ ਜੀਓ ਕਹੈ ਉਹਨਾਂ ਨੂੰ ਤਾਂ ਜਮ ਕੀ ਤਲਬ ਨਾ ਹੋਈ। ਇੱਕ ਪੂਰਨ ਪੁਰਖ ਦੇ ਪਿੱਛੇ ਅਨੇਕ ਛੁੱਟ ਜਾਂਦੇ ਨੇ, ਉਹਨਾਂ ਨੂੰ ਜੇ ਕੋਈ ਜੀਓ ਕਹਿ ਕੇ ਵੀ ਜ਼ਿੰਦਗੀ 'ਚ ਬੁਲਾ ਜਾਂਦਾ ਹੈ ਤੇ ਜਮਾਂ ਦੀ ਤਲਬ ਤੋਂ ਉਹ ਵੀ ਬਚ ਜਾਂਦਾ ਹੈ। ਜਿਹੜੇ ਬਚਨ ਨੇ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਜੋ ਕੇਤੀ ਛੁੱਟੀ ਦਾ ਸਾਨੂੰ ਮਹਾਰਾਜ ਪਾਤਸ਼ਾਹ ਸੰਵਿਧਾਨ ਦੇ ਗਏ ਨੇ ਨਾ, ਉਹ ਕਾਨੂੰਨ ਦੀ ਧਾਰਾ ਸਾਨੂੰ ਬਖਸ਼ਿਸ਼ ਕਰ ਗਏ ਨੇ ਨਾ, ਉਹਦੇ ਵਿੱਚ ਕੇਤੀ ਦੁਨੀਆ ਛੁੱਟ ਜਾਂਦੀ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੋਈ। ਇਸ ਵਾਸਤੇ ਪਾਤਸ਼ਾਹ ਜੀ ਫਰਮਾਨ ਕਰਦੇ, ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ। ਜਮ ਨੂੰ ਵੀ ਆਖਿਰ ਕਿਸੇ ਨੇ ਬਣਾਇਆ ਹੀ ਹੈ, ਪਰਮਾਤਮਾ ਨੇ ਬਣਾਇਆ। ਗੁਰੂ ਜੀ ਫਰਮਾਉਂਦੇ ਆ, ਉਸ ਬਣਾਵਣ ਵਾਲੇ ਪਰਮੇਸ਼ਰ ਨੂੰ ਸਿਮਰੀਏ, ਫਿਰ ਕੋਈ ਦੁੱਖ ਨਹੀਂ ਲੱਗੇਗਾ। ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਸਲੋਕ ਦੀ ਸੰਪੂਰਨਤਾ ਤੇ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਮਨ ਵਿੱਚ ਸੱਚ ਹੈ, ਉਹਨਾਂ ਦੀ ਜਮ ਵੀ ਸੇਵਾ ਕਰਦੇ ਨੇ, ਉਹਨਾਂ ਨੂੰ ਹੱਥ ਜੋੜ ਕੇ ਅੱਗਿਓਂ ਰਸਤੇ ਦੇ ਵਿੱਚ ਨਮਸਕਾਰ ਕਰਦੇ ਹਨ। ਇਹ ਪਵਿੱਤਰ ਉਪਦੇਸ਼ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚੱਲ ਰਹੀ ਵਾਰ ਦੇ ਦੌਰਾਨ 7ਵੇਂ ਸਲੋਕ ਵਿੱਚ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਸਾਹਿਬ ਜੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਣੀ। ਸਾਰੀ ਸੰਗਤ ਨੂੰ, ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ। ਹੁਣ ਗੁਰੂ ਘਰ ਦੇ ਢਾਡੀ ਸਾਹਿਬ ਸੰਗਤਾਂ ਨੂੰ ਵਾਰਾਂ ਇਤਿਹਾਸ ਦੇ ਨਾਲ ਨਿਹਾਲ ਕਰਨਗੇ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।